ਵਾਹਿਗੁਰੂ ਸਾਹਿਬ ਜੀ, ਗੁਰ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਵਿਘਨਨ ਕੇ ਨਾਸਕ, ਵਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤੇ ਪ੍ਰਕਾਸ਼ਕ, ਸ਼੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਾਰੋ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗ ਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਮਾਰੀ, ਹਮ ਨਾ ਸ਼ਕਤ ਕਰ ਸਿਫਤ ਤਿਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਦਰੀ ਕੇਦਾਰ ਔ ਦੇਸ ਉੜੀਸੇ, ਜਗਨਨਾਥ ਲਗ ਆਗੈ ਬੈਸੇ। ਬਦਰੀ ਕੇਦਾਰ ਔ ਦੇਸ ਉੜੀਸੇ, ਜਗਨਨਾਥ ਲਗ ਆਗੈ ਬੈਸੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਕਰਕੇ ਆਪ ਸਭ ਸੰਗਤ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਉੱਥੇ ਹੀ ਆਪ ਜੀ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ। ਬਸੰਤ ਰਾਗ ਦੇ ਅੰਦਰ ਗੁਰਬਾਣੀ ਦੇ ਸ਼ਬਦ ਉਹ ਭਾਈ ਸਾਹਿਬ ਪਾਸੋਂ ਸਰਵਣ ਕੀਤੇ, ਔਰ ਸਾਹਿਬੇ ਕਮਾਲ ਚੋਜੀ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਰਾਗਾਂ ਦਾ ਗੁਲਦਸਤਾ ਖਾਲਸਾ ਜੀ, ਉਹ ਵੀ ਸਰਵਣ ਕੀਤਾ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਦੇ ਅੰਦਰ 300 ਰਾਗ ਉਚਾਰਨ ਕੀਤੇ ਹੋਏ ਨੇ, ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਦਰਬਾਰ ਦੇ ਅੰਦਰ ਰਾਗ ਦਰਬਾਰ ਲੱਗਦਾ ਹੀ ਰਹਿੰਦਾ ਸੀ। ਸੋ ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ ਜੋ ਇਤਿਹਾਸ ਦੀ ਕਥਾ ਦੇ ਅੰਦਰ ਹਾਜ਼ਰੀ ਭਰਨ ਵਾਸਤੇ ਇਹ ਸਮਾਂ ਨਸੀਬ ਹੋਇਆ। ਆਓ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਵਿਚਾਰ ਨੂੰ ਆਰੰਭ ਕਰੀਏ। ਪਰ ਬੇਨਤੀ ਹੈ, ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਬਦਰੀ ਕੇਦਾਰ ਔ ਦੇਸ ਉੜੀਸੇ।
ਸੋ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਦੱਸਦੇ ਨੇ ਕਿ ਪਾਕ ਪਟਨ ਦੇ ਇਲਾਕੇ ਤੋਂ ਹੁੰਦੇ ਹੋਏ, ਮੁਲਤਾਨ ਦੇਸ਼ ਦੇ ਇਲਾਕੇ ਤੋਂ ਹੁੰਦੇ ਹੋਏ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਦਰੀਨਾਥ ਕੇਦਾਰਨਾਥ ਉੜੀਸੇ ਦੇ ਇਲਾਕਿਆਂ ਨੂੰ ਤਾਰਦੇ ਹੋਏ ਸੱਚੇ ਪਾਤਸ਼ਾਹ ਜੀ ਸੰਸਾਰ ਦਾ ਭਲਾ ਕਰਦੇ ਜਾ ਰਹੇ ਨੇ।
ਜਗਨਨਾਥ ਲਖ ਆਗੇ ਬੈਸੇ,
ਤੇ ਜਗਨਨਾਥ ਪੁਰੀ ਖਾਲਸਾ ਜੀ ਜਿੱਥੇ ਮੰਗੂ ਮਠ ਗੁਰਦੁਆਰਾ ਸਾਹਿਬ ਹੈ, ਉਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮੁਬਾਰਕ ਚਰਨ ਪਾਏ। ਸੱਚੇ ਪਾਤਸ਼ਾਹ ਜੀ ਨੇ ਲੋਕਾਂ ਦੇ ਵਹਿਮਾਂ ਭਰਮਾਂ ਦਾ ਖੰਡਨ ਕੀਤਾ ਤੇ ਅਕਾਲ ਪੁਰਖ ਦੇ ਨਾਲ ਜੋੜਿਆ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਪਹੁੰਚੇ ਤਾਂ ਉਸ ਵਕਤ ਪੰਡਿਤ ਲੋਕ ਇਕੱਠੇ ਹੋ ਕਰਕੇ ਆਰਤੀ ਕਰ ਰਹੇ ਸਨ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਅਕਾਲੀ ਬਾਣੀ ਦੇ ਵਿੱਚ ਬਿਆਨ ਕੀਤਾ ਕਿ ਉਸ ਰੱਬ ਦੀ, ਉਸ ਖੁਦਾ ਦੀ ਆਰਤੀ ਤੇ ਸਾਰੀ ਕੁੱਲ ਕਾਇਨਾਤ ਕਰ ਰਹੀ ਹੈ। ਗੁਰੂ ਘਰ ਦੀ ਮਰਿਆਦਾ ਅਨੁਸਾਰ ਹਰ ਵਕਤ ਰੋਜ਼ਾਨਾ ਸੰਧਿਆ ਵੇਲੇ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਅਰਦਾਸ ਹੁਕਮਨਾਮੇ ਤੋਂ ਉਪਰੰਤ ਆਰਤੀ ਜ਼ਰੂਰ ਗਾਈ ਜਾਂਦੀ ਹੈ। ਹਰਿਮੰਦਰ ਸਾਹਿਬ ਵੀ ਪੰਜੇ ਹੀ ਤਖਤਾਂ ਦੇ ਉੱਤੇ ਆਰਤੀ ਦਾ ਜਾਪ ਜ਼ਰੂਰ ਕੀਤਾ ਜਾਂਦਾ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਸੋ ਖਾਲਸਾ ਜੀ, ਇਸ ਪਾਵਨ ਪਵਿੱਤਰ ਸ਼ਬਦ ਦਾ ਜਾਪ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤਾ ਔਰ ਦੱਸਿਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਸੀਂ ਆਰਤੀ ਕਿਸ ਤਰ੍ਹਾਂ ਕਰਦੇ ਹਾਂ, ਕੈਸੀ ਆਰਤੀ ਹੋਏ, ਉਸ ਪਰਮਾਤਮਾ ਦੀ ਆਰਤੀ ਕਿਹੋ ਜਿਹੀ ਹੋਵੇਗੀ। ਬਹੁਤ ਵਿਸ਼ਾਲ ਆਰਤੀ ਹੈ, ਜਿਸ ਪਰਮਾਤਮਾ ਨੂੰ ਸੂਰਜ ਵੀ ਨਮਸਕਾਰਾਂ ਕਰਦਾ, ਜਿਸ ਪਰਮਾਤਮਾ ਨੂੰ ਚੰਦਰਮਾ ਨਮਸਕਾਰਾਂ ਕਰ ਰਿਹਾ, ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਆਕਾਸ਼ ਵੀ ਨਮਸਕਾਰਾਂ ਕਰ ਰਿਹਾ, ਪਵਨ ਉਸ ਪਰਮਾਤਮਾ ਦਾ ਚੌਰ ਚਲਾ ਰਹੀ ਹੈ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਕੁਦਰਤ ਬਣਾਉਣ ਵਾਲੇ ਕਾਦਰ ਦੀ ਪੂਜਾ ਕਰੋ, ਕਿਉਂਕਿ ਕੁਦਰਤ ਬਣਾਉਣ ਵਾਲਾ ਮਾਲਕ ਰੱਬ ਪਰਮਾਤਮਾ ਹੈ। ਅੱਜ ਕਈ ਵਾਰ ਦੋ ਕੇ ਕਿਤਾਬਾਂ ਦਾ ਗਿਆਨ ਲੈ ਕਰਕੇ ਪ੍ਰਚਾਰਕ ਸ਼੍ਰੇਣੀ ਇਹ ਗੱਲ ਕਹਿ ਦਿੰਦੀ ਹੈ, ਕੁਦਰਤ ਹੀ ਰੱਬ ਹੈ, ਕੁਦਰਤ ਹੀ ਰੱਬ ਹੈ, ਕੁਦਰਤ ਮੰਨੋ ਤੇ ਰੱਬ ਮੰਨਿਆ ਜਾਵੇਗਾ। ਪਰ ਖਾਲਸਾ ਜੀ, ਕਰਤਾ ਵੱਖਰਾ ਹੁੰਦਾ ਹੈ ਤੇ ਕਰਤੇ ਦੀ ਬਣਾਈ ਹੋਈ ਕਿਰਤ ਵੱਖਰੀ ਹੁੰਦੀ ਹੈ। ਸੋ ਕੁਦਰਤ ਪਰਮਾਤਮਾ ਦੀ ਬਣਾਈ ਹੋਈ ਇੱਕ ਕਿਰਤ ਹੈ, ਅਕਾਲ ਪੁਰਖ ਵਾਹਿਗੁਰੂ ਕੁਦਰਤ ਦਾ ਮਾਲਕ ਹੈ। ਜੇ ਕਾਦਰ ਹੈ ਤਾਂ ਕਾਦਰ ਦੀ ਕਰਤੇ ਦੀ ਕੁਦਰਤ ਹੈ। ਜੇ ਕੁਦਰਤ ਰੱਬ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਕਦੇ ਨਾ ਕਹਿੰਦੇ, ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ, ਗਨੀਮ ਤੇਰੀ ਸਿਫਤ ਮੇਰੇ ਸੱਚੇ ਪਾਤਸ਼ਾਹ, ਤੇਰੀ ਕੁਦਰਤ ਵੱਲ ਜਦੋਂ ਵੇਖਦਾ ਤੇ ਸੱਚੇ ਪਾਤਸ਼ਾਹ ਮੈਨੂੰ ਤੇਰੇ ਚੋਜ ਨਜ਼ਰ ਆਉਂਦੇ ਨੇ, ਤੇਰੇ ਨਿਆਰੇ ਰੰਗ ਨਜ਼ਰ ਆਉਂਦੇ ਨੇ। ਜ਼ਮੀ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਡ ਹੈ, ਨਾ ਘਾਟ ਬਾਡ ਹੋਤ ਹੈ। ਸੋ ਸੱਚੇ ਪਾਤਸ਼ਾਹ ਜੀ ਜਗਨਨਾਥ ਪੁਰੀ ਗਏ ਔਰ ਇਸ ਥਾਂ ਤੇ ਜਾ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਰਤੀ ਉਚਾਰਨ ਕੀਤੀ।
ਹਿੰਗ ਖਲੜ ਜਿਮ ਖਲੜ ਮੁਸਕਾਵੈ।
ਖਾਲਸਾ ਜੀ, ਪੁਰਾਣੇ ਸਮਿਆਂ ਦੇ ਵਿੱਚ ਮੰਗਣ ਵਾਲੇ ਜੋਗੀ ਖਲ ਦੀ ਇੱਕ ਝੋਲੀ ਬਣਾ ਕਰਕੇ ਵਿੱਚ ਹਿੰਗ ਰੱਖ ਲੈਂਦੇ ਸੀ ਤੇ ਜਦੋਂ ਉਸ ਨੂੰ ਖੋਲਦੇ ਸੀ ਉਸ ਦੀ ਖੁਸ਼ਬੂ, ਉਸ ਦੀ ਮਹਿਕ, ਉਹਦੀ ਵਾਸਨਾ ਆਇਆ ਕਰਦੀ ਸੀ।
ਸੱਚ ਹਿੰਗ ਕਹੂੰ ਢੂੰਡੀ ਨਾ ਪਾਵੈ।
ਪਰ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਜਦੋਂ ਦੇਸ਼ਾਂ ਦਾ ਰਟਨ ਕੀਤਾ, ਕਹਿੰਦੇ ਸੱਚੇ ਪਾਤਸ਼ਾਹ ਨੂੰ ਸੱਚ ਰੂਪੀ ਹਿੰਗ ਦੀ ਮਹਿਕ ਨਹੀਂ ਆ ਰਹੀ, ਵਾਸਨਾ ਨਹੀਂ ਆ ਰਹੀ, ਕਿਉਂਕਿ ਸੰਸਾਰ ਤੋਂ ਸੱਚ ਕੋਹਾਂ ਦੂਰ ਹੋ ਚੁੱਕਿਆ ਸੀ, ਝੂਠ ਦਾ ਫੈਲਾਅ ਹੋ ਚੁੱਕਿਆ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਤੇ ਵੀ ਸੱਚ ਨਜ਼ਰ ਨਹੀਂ ਸੀ ਆ ਰਿਹਾ।
ਸੱਜਣ ਠੱਗ ਬੜ ਭਗਤ ਸਦਾਈ।
ਉਸ ਵਕਤ ਕਹਿੰਦੇ ਇੱਕ ਸੱਜਣ ਬਣਿਆ ਠੱਗ ਸੀ, ਜਿਹਦਾ ਨਾਮ ਤਾਂ ਸੱਜਣ ਸੀ ਪਰ ਅਸਲ ਦੇ ਵਿੱਚ ਲੋਕਾਂ ਨੂੰ ਠੱਗਦਾ ਸੀਗਾ, ਆਪਣੇ ਆਪ ਨੂੰ ਭਗਤ ਕਹਿੰਦਾ ਸੀ ਪਰ ਅਸਲ ਵਿੱਚ ਲੋਕਾਂ ਦਾ ਧਨ ਇਕੱਠਾ ਕਰਦਾ ਸੀ, ਲੋਕਾਂ ਦਾ ਧਨ ਠੱਗਦਾ ਸੀ, ਚੋਰੀ ਕਰਦਾ ਸੀ।
ਭਗਤ ਉਹ ਲੈ ਗੱਲ ਲੋਕਨ ਕਟਾਈ।
ਕਹਿੰਦੇ ਭਗਤ ਦੇ ਚੋਲੇ ਦੇ ਥੱਲੇ, ਸੰਤ ਦੇ ਲਿਬਾਸ ਦੇ ਥੱਲੇ ਉਹ ਇੱਕ ਕਾਤਲ ਸੀ। ਉਸਨੇ ਖਾਲਸਾ ਜੀ ਇੱਕ ਅਸਥਾਨ ਬਣਾਇਆ ਸੀ, ਉਸ ਅਸਥਾਨ ਦੇ ਵਿੱਚ ਮੰਦਿਰ ਵੀ ਸੀ ਤੇ ਮਸੀਤ ਵੀ ਸੀ ਤੇ ਲੋਕਾਂ ਨੂੰ ਕਹਿੰਦਾ ਸੀ ਮੈਂ ਭਗਤ ਆ ਤੇ ਜਿਹੜਾ ਮੇਰੇ ਥਾਂ ਤੇ ਆਵੇਗਾ ਉਹ ਪਰਮਾਤਮਾ ਨਾਲ ਜੁੜ ਜਾਵੇਗਾ, ਕਿਉਂਕਿ ਇੱਥੇ ਸਾਰੇ ਧਰਮਾਂ ਨੂੰ ਬਰਾਬਰ ਸਮਝਿਆ ਜਾਂਦਾ ਹੈ। ਤੇ ਜਦੋਂ ਲੋਕ ਉਹਦੇ ਡੇਰੇ ਜਾਇਆ ਕਰਦੇ ਸੀ, ਰਾਤਾਂ ਨੂੰ ਲੋਕ ਰਿਹਾ ਕਰਦੇ ਸੀ, ਲੋਕਾਂ ਦਾ ਗੱਲ ਵੱਢ ਕੇ ਉਹਨਾਂ ਦੀ ਮਾਇਆ ਲੁੱਟ ਲੈਂਦਾ ਸੀ। ਇਹ ਸੱਚ ਹੈ, ਜਿਹੜੇ ਅੱਜ ਵੀ ਖਾਲਸਾ ਜੀ ਆਪੋ ਆਪਣੀਆਂ ਝੂਠ ਦੀਆਂ ਦੁਕਾਨਾਂ ਖੋਲ੍ਹ ਕਰਕੇ ਤੇ ਬਾਅਦ ਵਿੱਚ ਨਾਮ ਸੱਚਾ ਸੌਦਾ ਰੱਖਦੇ ਪਰ ਹੁੰਦਾ ਝੂਠ ਦਾ ਸੌਦਾ ਹੈ, ਭਾਵੇਂ ਸਾਰੇ ਧਰਮਾਂ ਦੇ ਅਸਥਾਨ ਤਾਂ ਬਣਾ ਲੈਂਦੇ ਨੇ, ਪਰ ਸੱਚੀ ਗੱਲ ਖਾਲਸਾ ਜੀ ਇਹ ਹੁੰਦੀ ਹੈ ਕਿ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਾਸਤੇ ਉਹ ਹਰ ਇੱਕ ਧਰਮ ਦਾ ਅਸਥਾਨ ਬਣਾ ਲੈਂਦੇ ਨੇ ਪਰ ਧਰਮ ਨੂੰ ਮੰਨਦੇ ਨਹੀਂ, ਕਿਉਂਕਿ ਪਾਖੰਡ ਝੂਠ ਦੇ ਸਿਰ ਤੇ ਟਿਕਿਆ ਹੁੰਦਾ ਹੈ ਤੇ ਇਸ ਕਰਕੇ ਇਸ ਤਰ੍ਹਾਂ ਲੋਕਾਂ ਨੂੰ ਪਰਚਾਉਂਦੇ ਨੇ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ, ਕਰਮ ਧਰਮ ਪਾਖੰਡ ਜੋ ਦਿਸੇ, ਤਿੰਨ ਜਮ ਜਾ ਗਾਤੀ ਲੂਟੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਕਹਿੰਦੇ ਤੁਸੀਂ ਕਰਮ ਧਰਮ ਪਾਖੰਡਾਂ ਵਿੱਚ ਨਾ ਪਓ, ਲੁੱਟੇ ਜਾਓਗੇ ਜੇ ਕੁਝ ਕਰਨਾ ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰੋ, ਨਿਰਵਾਣ ਕੀਰਤਨ ਕਰੋ, ਤਾਂ ਹੀ ਜਾ ਕਰਕੇ ਬੰਦ ਖਲਾਸੀ ਹੋਵੇਗੀ। ਸੋ ਭਾਈ ਸਾਹਿਬ ਕਹਿੰਦੇ ਇਹ ਸੱਜਣ ਬਣਿਆ ਠੱਗ ਸੀ, ਇਹ ਲੋਕਾਂ ਨੂੰ ਭਗਤ ਦੇ ਚੋਲੇ ਦੇ ਥੱਲੇ ਬੈਠਾ ਕਾਤਲ ਸੀ, ਲੋਕ ਇਹਦੇ ਡੇਰੇ ਰੁਕਦੇ ਸੀ, ਲੋਕਾਂ ਦਾ ਕਤਲ ਕਰਕੇ ਲੋਕਾਂ ਦੀ ਮਾਇਆ ਲੁੱਟ ਲੈਂਦਾ ਸੀ।
ਦੋਹਰਾ ਸੋ ਸਤਿਗੁਰ ਜਾਏ ਸਿੱਖ ਕੀਓ, ਸਾਚੋ ਗਿਆਨ ਦ੍ਰਿੜਾਈ।
ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਸੱਜਣ ਠੱਗ ਨੂੰ ਸੱਜਣ ਬਣਾਉਣ ਲਈ ਚੱਲ ਗਏ। ਖਾਲਸਾ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਭਾਈ ਮਰਦਾਨਾ ਜੀ ਸੱਚੇ ਪਾਤਸ਼ਾਹ ਇਸ ਸੱਜਣ ਠੱਗ ਦੇ ਡੇਰੇ ਜਾ ਕੇ ਰੁਕੇ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਖਾਣੇ ਦੇ ਵਿੱਚ ਵੀ ਮਿਲਾਵਟ ਕਰਕੇ, ਜ਼ਹਿਰ ਮਿਲਾ ਕਰਕੇ ਸੋਚਦਾ ਸੀ ਗੁਰੂ ਨਾਨਕ ਨੂੰ ਲੁੱਟ ਲਵਾਂਗਾ, ਠੱਗ ਲਵਾਂਗਾ, ਪਰ ਗੁਰੂ ਨਾਨਕ ਤੇ ਰੱਬ ਹੈ, ਨਾ ਉਹ ਮਰੇ ਨਾ ਠੱਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਦੋਂ ਸੱਜਣ ਠੱਗ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਪ੍ਰਤਾਪੀ ਇਲਾਹੀ ਨੂਰਾਨੀ ਚਿਹਰੇ ਵੱਲ ਤੱਕਿਆ, ਖਾਲਸਾ ਜੀ ਤੱਕਦਾ ਰਹਿ ਗਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕੀਤੇ, ਸੱਜਣਾ ਸੱਜਣ ਸਹੀ ਨਾਲ ਮੈਂ, ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਸੱਜਣਾ ਕੋਈ ਬਾਹਰੋਂ ਬਹੁਤਾ ਝੁਕਾ ਕਰਕੇ, ਬਾਹਰੋਂ ਮਿੱਠੀਆਂ ਬੋਲੀਆਂ ਬੋਲ ਕੇ ਸੱਜਣ ਨਹੀਂ ਬਣਦਾ, ਅਸਲ ਵਿੱਚ ਸੱਜਣ ਤੇ ਰੱਬ ਹੈ, ਪਰਮਾਤਮਾ ਹੈ ਜਿਹੜਾ ਰੱਬ ਦੀ ਦਰਗਾਹ ਵਿੱਚ ਲੇਖੇ ਜੋਖੇ ਵਿੱਚ ਵੀ ਸਾਡੀ ਬਾਂਹ ਨਹੀਂ ਛੱਡਦਾ। ਖਾਲਸਾ ਜੀ, ਦੁਨੀਆਂ ਦੇ ਲੋਕ, ਦੁਨੀਆਂ ਦੇ ਰਿਸ਼ਤੇ, ਸੰਸਾਰ ਤੇ ਮਾੜਾ ਸਮਾਂ ਆ ਜਾਵੇ ਤੇ ਸੱਚ ਹੈ ਬੋਲਣਾ ਬੰਦ ਕਰ ਸਕਦੇ ਨੇ, ਬੁਲਾਉਣਾ ਬੰਦ ਕਰ ਸਕਦੇ ਨੇ, ਕਿਉਂਕਿ ਬਿਪਤ ਪਰੀ ਸਭ ਹੀ ਸੰਗ ਛਾਡਤ ਕਉ ਨਾ ਆਵਤ ਨੇੜੇ। ਕੋਈ ਨੇੜੇ ਨਹੀਂ ਲੱਗਦਾ ਮਾੜੇ ਸਮੇਂ ਵਿੱਚ, ਪਰ ਸੱਚ ਹੈ ਜਿਹੜਾ ਗੁਰੂ ਨਾਨਕ ਦੀ ਬਾਂਹ ਪਕੜ ਲੈਂਦਾ। ਖਾਲਸਾ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਾ ਇਸ ਦੁਨੀਆਂ ਵਿੱਚ ਬਾਂਹ ਛੱਡਦੇ ਨੇ, ਨਾ ਰੱਬ ਦੀ ਦਰਗਾਹ ਵਿੱਚ ਬਾਂਹ ਛੱਡਦੇ ਨੇ। ਤੇ ਮੈਂ ਇੱਕ ਬੇਨਤੀ ਕਰਾਂ, ਕਈ ਵਾਰ ਅਸੀਂ ਅਣਜਾਣ ਪੁਣੇ ਵਿੱਚ ਕਹਿ ਜਾਂਦੇ ਹਾਂ ਅਸੀਂ ਬਾਬੇ ਦੀ ਬਾਂਹ ਫੜੀ ਹੋਈ ਹੈ ਤਾਂ ਕਰਕੇ ਚੜ੍ਹਦੀ ਕਲਾ ਹੋ ਰਹੀ ਹੈ। ਮੈਂ ਬੇਨਤੀ ਕਰਾਂ, ਸਾਡੇ ਹੱਥਾਂ ਵਿੱਚ ਤਾਕਤ ਨਹੀਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਂਹ ਨੂੰ ਪਕੜ ਸਕੀਏ, ਬਲਕਿ ਖਾਲਸਾ ਜੀ ਇਹ ਭਾਵਨਾ ਵਾਲੇ ਬਚਨ ਕਰਨੇ ਚਾਹੀਦੇ ਨੇ, ਅਸੀਂ ਭੁੱਲਣ ਹਾਰ ਹਾਂ, ਅਸੀਂ ਬਾਬੇ ਦੀ ਬਾਂਹ ਨਹੀਂ ਪਕੜ ਸਕਦੇ, ਬਲਕਿ ਅਸੀਂ ਬਾਬੇ ਨੂੰ ਆਪਣੀ ਬਾਂਹ ਪਕੜਾ ਦਿੱਤੀ ਹੈ। ਤੇ ਜਿਨ੍ਹਾਂ ਦੀ ਬਾਂਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਕੜ ਲੈਂਦੇ ਨੇ, ਸੱਚੇ ਪਾਤਸ਼ਾਹ ਫਿਰ ਬਿਪਤਾਂ ਦੇ ਸਮੇਂ ਦੇ ਵਿੱਚ, ਮੁਸ਼ਕਲ ਦੀ ਘੜੀ ਦੇ ਵਿੱਚ ਵੀ ਆਪਣੇ ਪਿਆਰਿਆਂ ਦਾ ਸਾਥ ਨਹੀਂ ਛੱਡਦੇ।
ਐਸੇ ਕੀਏ ਅਨੇਕ ਸਿੱਖ ਕੋ ਸਭ ਸਕੈ ਗਿਨਾਏ।
ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਾਣੀ ਦਾ ਅਣਿਆਲਾ ਤੀਰ ਮਾਰਿਆ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ, ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ। ਜਦੋਂ ਬਾਣੀ ਦਾ ਅਣਿਆਲਾ ਤੀਰ ਹਿਰਦੇ ਚ ਵੱਜਦਾ ਨਾ ਖਾਲਸਾ ਜੀ, ਫਿਰ ਜਾ ਕੇ ਰੱਬ ਨੂੰ ਮਿਲਣ ਦਾ ਚਾਅ ਪ੍ਰਗਟ ਹੁੰਦਾ, ਫਿਰ ਅੰਦਰ ਚਾਅ ਪ੍ਰਗਟ ਹੁੰਦਾ ਖੁਦਾ ਦੇ ਪਰਮਾਤਮਾ ਦੇ ਦੀਦਾਰੇ ਹੋ ਜਾਣ। ਸੋ ਜਦੋਂ ਅਣਿਆਲਾ ਤੀਰ ਸੱਜਣ ਠੱਗ ਦੇ ਹਿਰਦੇ ਵਿੱਚ ਵੱਜਿਆ, ਸੱਚਮੁੱਚ ਸੱਜਣ ਹੋ ਗਿਆ, ਗੁਰੂ ਨਾਨਕ ਦਾ ਸਿੱਖ ਹੋ ਗਿਆ। ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ, ਕੱਲਾ ਸੱਜਣ ਠੱਗ ਨਹੀਂ, ਪਤਾ ਹੀ ਨਹੀਂ ਕਿੰਨੇ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਣੀ ਦਾ ਉਪਦੇਸ਼ ਦੇ ਕਰਕੇ ਭਵ ਸਾਗਰ ਤੋਂ ਪਾਰ ਲੰਘਾ ਦਿੱਤੇ। लोक कथा प्यारे गुरु नानक साहब दे अक्सर बचन करदे ने कि खालसा जी असमान दे तारे ते कोई गिण सकदा है पर जिन्ने गुरु नानक ने तारे उन्हां दी कोई गिणती नहीं कर सकदा ते सतगुरु गुरु नानक साहब दा घर ते अज वी लोकां नूं तारी जा रहा है।
चौपाई ठगी ते दे ठग हटवाए।
सतगुरु गुरु नानक साहब महाराज ने ठग बाजा नूं ठगी मारन तो हटा दिता।
कुराहो मुड़ सुब राह दिए पाए।
ते जेड़े कुराहे पै चुके सन, गलत राहे पै चुके सन, धर्म नूं छड़ चुके सन, सतगुरु गुरु नानक साहब ने उन्हां नूं कहा, भाई असली धर्म की है? रब नाल प्यार करना ते रब दे बनाए लोकां नाल प्यार करना। जदों रब नाल प्यार हो जावे ते रब दे लोकां नाल भी प्यार जरूर होवेगा। सो गुरु नानक साहब ने सीधे रस्ते पा दिते।
शब्द साखी सच दीने लाए।
सच्चे पातशाह जी ने सच्ची सिख्या दिती गुर शब्द दी। ए धन गुरु नानक साहब महाराज ने अपार बख्शिश कीती जिन्हों भी समझाया बाणी दे अणियाला तीर मार के भाव शब्द दी सिख्या दे नाल समझौना कीता।
धर्म साल दई बहु थां पाए।
जिस थां ते गुरु नानक साहब ने बाणी दा उपदेश दिता उत्थे संगतां नूं धर्मशाला बना करके दिती। मैं कल भी बेनती कीती जिवें अज गुरद्वारा साहब ने हर एक शहर दे विच हर एक देश दे विच सतगुरु गुरु नानक साहब वेले धर्मशाला कहा जाता सी। सतगुरु गुरु नानक साहब ने रब दी सिफत वास्ते धर्मशाला लोकां नूं बनवा करके दित्तियां।
सिख संगत को जोड़ करावै।
और इस वास्ते धर्मशाला बनाई के धर्मशाला दे विच सारियां संगतां जुड़ करके अकाल पुरख वाहिगुरु परमात्मा दी सिफत सलाह करन। जदों खालसा जी लोग इकट्ठे बह करके संगत करदे ने ते एक रब नूं चेते करदे ने फिर सच है फिर आपसी झगड़े खत्म हो जाते ने, आपसी वैर खत्म हो जाते ने, ईरखा खत्म हो जाती है, मना दे विच एक दूसरे प्रति क्रोध खत्म हो जाता है। सो संगत विच आ करके जे तां वी किसे दे नाल ईरखा रह गई है, जे संगत विच आके भी किसे ते क्रोध आ रहा है, जे संगत विच आके भी किसे दे नाल वैर है, ते समझ लियो हजे गुरु नानक दी संगत हुई नहीं। क्योंकि जेड़ा गुरु नानक दी संगत कर लैंदा है ओ अपने उत्ते चढ़ होए वैरियां नूं भी जा करके पानी पिलाउंदा है। जेड़ा गुरु नानक दी संगत करदा है ओ वैरी नहीं वेखदा, जाके उन्हां दी भी भाई कन्हैया जी वांग मलम पट्टी करदा है। सो संगत करन दी निशानी ये है कि सिख दा सिख नाल वैर नहीं रहिंदा, निरवैर हो जांदा है, क्योंकि सिखां दा गुरु ही निरवैर है। पर माफ करना खालसा जी, अज दे हालात ने असी धड़े बंदियां विच संस्थावां विच वंडे जा रहे हैं, पर सानू धड़े बंदियां संस्थावां तो पार्टी बाजियां तो उच्चे उठ करके एक बाणी दे बचन ते पैरा जरूर देना चाहिए। एका बाणी एको गुर एको शब्द विचार, साडा गुरु एक है, साडा शब्द एक है, साडी मर्यादा एक है, साडा मुरशद एक है। ते फिर भी जे असी धड़े बंदियां विच रह गए ते गुरु रामदास जी दे बचन चेते करने चाहिए ने, हम हर स्यों धड़ा किया मेरी हर टेक, हमरा धड़ा हर रया समाए। सिखां दा धड़ा की है, सिखां दी संस्था की है, सिखां दा धड़ा है रब दा परमात्मा दा नाम, ते परमात्मा दा नाम वंडदा नहीं बल्कि परमात्मा दा नाम एक दूसरे नाल जोड़दा है। सो सतगुरु गुरु नानक साहब ने लोकां नूं एक दूसरे नाल जोड़न वास्ते धर्मशाला बनाई के लोक एक दूसरे नाल जुड़ के बैठन, मिल के बैठन ते परमात्मा दी सिफत सलाह करन।
सत नाम को जाप जपावै।
और कहंदे धर्मशाला दे विच गुरु नानक साहब महाराज ने संसारक बातां नहीं कराईयां। सतगुरु गुरु नानक साहब महाराज ने सतनाम श्री वाहेगुरु दा जाप जपाया। क्योंकि खालसा जी जदों संसार दीयां गल्लां संसार दीयां बातां करदे आ ते जीवन विच फिक पुणा आ जांदा है, फिक्का हो जांदा है, जबान फिक्की हो जांदी है, पर जदों निरंकार दा मिठा नाम लैंदे आ ते सचमुच जबान भी मिठी हो जांदी है। जीवन मिठा लगन लग जांदा है, जीवन विच आनंद मिल जांदा है, ते साडी रूह भी पुकार के कहंदी है कि सचमुच आनंद पया मेरी माए, सतगुरु मैं पाया, सतगुरता पाया सहज सेती, मन वजियां वधाइयां, तां जाके ए आनंद मिलदा है जदों संगत विच बैठ के गुरु का सिख सतनाम वाहिगुरु दा जाप जपदा है।
और खुलाए का पिछा खाए,
और धर्मशाला खोलण दा एक होर बड़ा वड्डा महत्व सी। सतगुरु गुरु नानक साहब ने जिथे नाम जपण वास्ते धर्मशाला भाव गुर अस्थान बनवाए, उत्थे गरीबां दी भुखियां दी लोड़वंदां दी सेवा वास्ते भी ए अस्थान बनवाए गए। गुरु की गोलक गरीब का मुंह के दसवंद कढ के गुरु की सिख संगत ने लोड़वंदां दी सेवा करनी, भुखियां नूं प्रशादा छकाउणा। खालसा जी, ये सतगुरु गुरु नानक साहब दे घर दी मर्यादा है कि सिख किसे लोड़वंद दी मदद कीते बिना सेवा कीते बिना नहीं रह सकता, ते रोजाना गुरु अगे अरदास करदा है कि मैनूं सेवा करन दा बल बख्शी। ते गुरु नानक साहब ने यही होका दिता, भाई धर्मशाला विच जिथे नाम जपना है उत्थे गुर अस्थान दी ये मर्यादा होवे कि लोड़वंदां दी भुखियां दी गरीबां दी सेवा करनी, ते मैं बेनती करा अज भी सानू ये जतन करना चाहिए। खालसा जी, असी भावना नाल दसवंद कढ़दे आ सतगुरां वास्ते, ते अज दे समें विच ये जतन करिए जो गुरु घर दे विच जिस वस्तु दी लोड़ है वह वस्तु लियाईए, जां गुरु घर दे विच ओ सेवा करिए जिस सेवा दी लोड़ है, ते जे कोई लोड़वंद बच्चा मिलदा है जेडे कोल पढ़न वास्ते खर्चा नहीं, ते जतन करना चाहिए उस बच्चे दी पढ़ाई दा खर्चा चुक लैना चाहिए इकट्ठे हो करके। बच्चियां नूं पढ़ाउणा चाहिए, जिन्हां कोल खाना नहीं, जिन्हां कोल रुजगार नहीं, खालसा जी उन्हां दे रुजगार वास्ते खाण पीण वास्ते सानू सारियां नूं मिल करके जतन करना चाहिए, क्योंकि गुरु नानक साहब दे बचन ने काल खाए किस हथों दे नानक राह पछाणे से, तू लोकां दी दुनिया दी सेवा कर तेरी सेवा रब दी दरगाह विच प्रवान होवेगी।
दया धर्म इत लाए राहे,
क्योंकि गुरु नानक साहब ने दया दा पाठ सिखाया, दया दा सबक सिखाया, क्योंकि लोग धर्मी तां बन जांदे सी पर धर्मी लोग रुखे भी हो जांदे सी। पुराने समय विच वेखण आया धर्मी लोग रुखे हो जांदे सन, किसे नाल मिठा नहीं सन बोलदे, किसे दा भला नहीं सन करदे, लोकां नूं लुट्टण लग पए सन। खालसा जी, गुरु नानक साहब ने कहा धौल धर्म दया का पूत, के दया धर्म दी मां है, जे तेरे विच दया नहीं तेरे जीवन विच मिठास नहीं, ते सजना समझ लवी हजे धर्म तेरे अंदर आया ही नहीं। ते माफ करना जे गुरु की बाणी पढ़ के जे गुरु कर सेवा करके सिमरन करके खालसा जी साडे बोलां विच मिठास नहीं, असी किसे दा दिल दिखाया है, किसे ते दया नहीं कीती, ते सच है सतगुरु गुरु नानक साहब दी बख्शिश नहीं होनी, गुरु नानक साहब दी बख्शिश उन्हां ते हुंदी है जिन्हां दे जीवन विच दया है, जिन्हां दे जीवन विच जिन्हां दे बोलां विच मिठास है।
धन धन कहे बाबे को ओई,
कहंदे जिस थां भी गुरु बाबे ने जाके सतनाम दा चक्कर चलाया उस थां दे लोक धन गुरु नानक साहिब महाराज नूं धन 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 कहंदे थकदे ही नहीं, क्योंकि गुरु नानक साहिब महाराज दा नाम धन है। खालसा जी, सतगुरु गुरु नानक साहिब दा नाम ते किते प्यार नाल लैके वेखो, जिनी वार धन गुरु नानक साहिब महाराज दा नाम रसना ते आवेगा नेत्र भिज जांदे आ, धन गुरु नानक साहिब महाराज दा नाम रसना ते आउंदा रोम रोम खिड़ जांदा, क्योंकि इस गुरु बाबे ने सारी कुल कायनात नूं साजिया, इसे करके गुरु प्यारियां दे बचन ने नाम लईए सो सतगुर नानक, दुख दर्द मिटे सो भयानक, नाम लईए सो सतगुर नानक, सुख संपत्ति मिले अचानक, सारी संगत मिलके आखो धन धन गुरु बाबा नानक, धन धन गुरु बाबा नानक, सारी कुल लुकाई धन गुरु नानक साहिब नूं धन धन कहंदी थकदी नहीं।
वाहे वाहे गुर आखै तोई,
ते जिवें सतगुरु गुरु नानक साहिब नूं धन कहंदे उसे तरह वाहे गुरु वाहे गुरु वाहे गुरु वाहे गुरु दा जाप जपदे। खालसा जी जदों आपां गुरु की हजूरी विच गुरु की संगत विच बैठ के सतनाम वाहेगुरु कहने आ ना ते ए ना समझियो कि असी सतनाम वाहेगुरु कह दिता ते किसे नू पता नहीं लग्या। मैं बेनती करां जे गुरु की हजूरी विच आके कोई मन विच भी एक बार वाहेगुरु कह दवे ते सतगुरु गुरु नानक साहिब महाराज सुणदे जरूर ने। जदों संगत विच आके असी सतनाम वाहेगुरु कहने आ ते सच जाणियो उस वक्त गुरु ग्रंथ साहिब दे रूप दे विच गुरु नानक साहिब महाराज अपने सिखां वल चेहरियां वल तकदे होए साडे कीते होए सिमरन नूं वाहेगुरु गुरमंत्र दे अभ्यास नूं सुन रहे हुंदे ने। सो इस करके चा दे नाल वाहेगुरु कहना चाहीदा है जिवें बच्चा प्यार नाल अपनी मां नूं आवाज लाउंदा है मां गोद विच बिठाउंदी है गुरु नानक साहिब दी धन गुरु ग्रंथ साहिब की हजूरी विच आके एक बार प्यार नाल किते वाहेगुरु 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 कह के वेखियो सतगुरु गुरु नानक साहिब महाराज अज भी संगत नूं अपनी गोद विच जरूर बिठाउंदे ने।
हमको कूड़ो दिए ओ हटवाए
सतगुरु गुरु नानक साहिब प्रति उस समय लोग कहंदे ए बाबा धन है क्योंकि सतगुरु गुरु नानक साहिब ने सानू झूठ दे राह तुरन तो बचा लिया है।
सत शब्द हम दीने लाए
सतगुरु गुरु नानक साहिब ने सानू सत नाम वाहेगुरु दे अभ्यास नाल जोड़िया सच्चे परमात्मा दे नाम दी सोझी कराई है।
देश बंगाल ओ कावरू देश
हुण सतगुरु गुरु नानक साहिब महाराज जगन्नाथपुरी दे इलाकियां नू तारदे बंगाल देश विच पहुंचे। ए बंगाल देश दे विच जादूगर टूणे जंतर मंतर पढ़न वाले बड़े लोग रहिंदे सी ते सतगुरु गुरु नानक साहिब महाराज उहनां दे पखंडां दा खंडन करन वास्ते हुण बंगाल देश दे विच पहुंचे ने।
लंघ गए राज त्रिया देश
हुण सतगुरु गुरु नानक साहिब ने जिथे बंगाल देश दे विच उहनां दे जंतरां मंतरां दा खंडन कीता ते दस्या भाई जे जपना परमात्मा दे नाम नूं जपो क्योंकि परमात्मा दा नाम जंतरां मंत्रां नाल वस विच नहीं आउंदा उते भोले भाए मिले रघुराया परमात्मा ते प्यार दे नाल प्रेम दे नाल मिलदा है। इस देश नूं तार के सतगुरु हुण राजयां दे इलाकियां वल वधे ने।
शिव नाग देश को राजा कहै
हुण एक राजा शिव नाग होया खालसा जी इतिहास दे विच जिहड़े समुंदर दे विच टापू ने एक संगला दीप नाम दा टापू सी उस इलाके दा ए राजा होया राजा शिव नाग।
तै जा सतगुर सिख बनवे
जदों गुरु नानक साहिब ने इस थां ते चरण पाए राजा शिव नाग भी धन गुरु नानक साहिब दे चेहरे दा प्रताप वेख के धन गुरु नानक साहिब महाराज जी दे इलाही बचना नूं सुन करके सतगुरां दा सिख बन गया।
दोहरा उसी देश बाबे गयो जे बोते बेईमान
कहंदे भाई रतन सिंह भंगू के गुरु नानक साहिब महाराज ने कोई इलाका नहीं छड्या जिथे बेईमान वध रहिंदे सी क्योंकि बाबा ते बेईमानियां नूं ईमान सिखाउण वास्ते आया सतगुरु गुरु नानक साहिब अधर्मियां नूं धर्म सिखाउण वास्ते आए झूठियां नूं सच्चा बनाउण वास्ते आए। जिस देश दे विच ज्यादे बेईमान सन उन्हां थावां ते गुरु नानक साहिब महाराज पहुंच के गए
ते सिख भए संगत बनी जान लियो भगवान
ते कहंदे बाबे दा प्रताप इन्ना सी भावें जिड्डा मर्जी बेईमान जिड्डा मर्जी जादूगर जिड्डा मर्जी पापी होवे जदों गुरु नानक दे बचन सुन लैंदा सी खालसा जी गुरु नानक दा सिख हो जांदा सी। वेखो मैं बेनती करां गुरु नानक साहिब ते अज भी होई ने गुरु ग्रंथ साहिब अज भी होई ने पर सानू सुनन दी जाच नहीं। जे सानू सुनना आ जावे ते असी भी गुरु दे हो सकदे आ गुरु दी सिख्या धारण कर सकदे आ झूठ बोलना छड सकदे आ नितनेम करना शुरू कर सकते हैं पर कोडे राक्ष ने एक बार गुरु नानक दे बचन सुने गुरु दा सिख हो गया। सज्जन ठग ने एक बार गुरु नानक नु सुनिया खालसा जी ओ सज्जन बन गया। भूमिए चोर ने एक बार गुरु नानक दे बचना नु सुनिया चोरी छड़ के भाई भूमिया हो गया गुरु दा सिख बन गया। माफ करियो अज गुरु ग्रंथ साहिब महाराज सच्चे पातशाह अज भी गुरु नानक साहिब बोलदे ने महाराज बाणी दे विचों जदों गुरु ग्रंथ साहिब दे विच हुक्मनामा साहिब आउंदा है माफ करना बहुत घट संगत दा ध्यान हुक्मनामा साहिब वल हुंदा है। पर माफ करना जो गुरु ग्रंथ साहब का हुक्मनामा साहब आंदा ए ना समझियो कोई पाठी सिंह ताबिया ते बैठ के पाठ कर रहा है, बल्कि जो हुक्मनामा साहब पाठी सिंह बोलदा ओ पाठी नहीं बोलदा बल्कि पाठी दे विचों बाणी दे राही गुरु नानक साहब खुद बोल रहे हुंदे ने ते दर आई संगत नूं उपदेश दे रहे हुंदे ने कि सिखा इन्हां बचना ते पहरा दे के अपने जीवन विच बदलाव लिया। सो जतन करिया करो जदों हुक्मनामा साहिब गुरु ग्रंथ साहिब जी दा ग्रंथी सिंह वजीर सिंह सुना रहे होण ते प्यार नाल गुरु दे चरणा विच भावना बना करके हुक्मनामे नूं सरवण करके फिर उहदे अर्थां नूं समझ करके खालसा जी उहनां अर्थां दे मुताबक अपने जीवन नूं ढालना चाहीदा, जीवन विच बदलाव लियाउणा चाहीदा।
चौपई गयो कलू तहि ते कर कूच।
कहिंदे सतगुरु गुरु नानक साहिब महाराज सच्चे पातशाह ने जिथे भी चरण पाए उत्थों कलयुग जिहड़ा सी भजदा ही नजर आया, भाव जे सतगुरु गुरु नानक साहिब जिस थां ते चरण पा देंदे सी उत्थों पापी लोक पाप पुना छड देंदे सी, बेईमानी छड देंदे सी, झूठ बोलना छड देंदे सी ते सतगुरां दे बचनां नूं जीवन विच कमा लैंदे सी।
लिखी ना सभी कही कर सूच।
भाई रतन सिंह भंगू कहिंदे गुरु नानक साहिब महाराज दा जीवन अगाध बोध है, एक कलम द्वारा की लखां कलमां द्वारा जे समुंदर दे पानी दी स्याही भी बना लवां, समुंदर दी स्याही बना लवां तां वी गुरु नानक साहिब दे जीवन नूं लिखना बहुत कठिन है, इस करके झलक मात्र पंछी झात ही दस रहा हां।
औजू सब ही साखी लिखाऊ।
क्योंकि जे सारियां साखियां केवल गुरु नानक साहिब महाराज दी लिखाउणा करां
ग्रंथ बदै ओ अंत न पाऊ,
तां कहिंदे ग्रंथ वधदा जावेगा वधदा जावेगा वधदा जावेगा पर गुरु बाबे दी साखियां दा अंत नहीं पाया जाना, धन गुरु नानक साहिब दी रहमतां दा अंत नहीं पाया जाना।
तौ बाबा कहूं अगे सिधारे।
हुण सतगुरु गुरु नानक साहिब राजे शिव नाब दे इलाके तो हुंदे अगां नूं चाला पौंदे ने,
जाए वड़े कित समुंदर मझारे।
कहिंदे इक समुंदर दे विच सतगुरु गुरु नानक साहिब महाराज इक मच्छ नूं तारन वास्ते गए जिहड़ा राजे जनक दे शराप नाल मच्छ दी जून दे विच भटक रिहा सी।
संगल दीप लंघ और केते।
कहिंदे इह टापू लंघ लंघ के सतगुरु गुरु नानक साहिब महाराज ने जहान नूं तारिया है। खालसा जी दसम दी बाणी विच वी आउंदा है केते कच्छ मच केते उन को करत पच केते अच वच होए सपच उड जाहेंगे, के कितने ही जीव जंतु संसार दे विच विचर रहे केवल इंसान नहीं, कितने ही मच ने कितने कछुए ने। सतगुरु गुरु गोबिंद सिंह ने अपनी बाणी दे विच 84 लख जूना जोने कली कली जून दा नाम लैके दसिया, ए सारियां जूना रब दियां बनाईयां। ते मैं कई बार सोचदा गुरु नानक साहिब दे अंदर किन्नी के दया होवेगी, किन्ना के प्यार होवेगा खालसा जी, के सतगुरु गुरु नानक साहिब महाराज उन्हां उन्हां इलाकियां नूं लंघ के सच्चे पातशाह ने भला किता जिन्हां इलाकियां बारे असी कदे सुनिया भी नहीं, जिन्हां इलाकियां बारे असी जाणदे भी नहीं, ते असी उस गुरु दे सिख हां जिन्हें खालसा जी मन विच रोस नहीं किता, बल्कि ऐसी दया ऐसी दयालता गुरु नानक दे चेहरे ते सी कि जेड़ा दुख विच हुंदा सी सच्चे पातशाह समुंदर लंघ के भी अपने सिख दा भला करदे सी। सो अज सानू भी चाहिदा ऐसे सतगुरां दे दीदारे करन वास्ते, रोज चरण परसन वास्ते, सतगुरां दी बख्शिश दे पात्र बनन वास्ते रोज गुरु दरबार विच हाजरियां लवाउणियां चाहीदियां।
जिनके परत ना निज को भेते।
कहिंदे सतगुरु गुरु नानक साहिब महाराज ने उहनां नूं तारिया जिहड़े अपने आपे नूं भुल चुके ने।
बाबे की गत बाबो जाणै।
सतगुरु गुरु नानक साहिब महाराज दी वडियाई भाई रतन सिंह भंगू कहिंदे कहिंदे गुरु नानक साहिब दी गत गुरु नानक साहिब महाराज दी वडियाई सतगुरु आप ही जानदे साडे तो दसी नहीं जानी। क्या हों कथी कथे कथ देखां मैं अकथ ना कथना जाई, कथना कथी ना आवै तोट, कथ कथ कथी कोटी कोट कोट खालसा जी करोड़ा ही कथा वाचक आए सदियां तो गुरु दी कथा कर रहे आ करोड़ा कथा वाचक इस समय भी कथा कर रहे ने आउण वाले समय दे विच भी गुरु बाबे दे जीवन दी गुरबाणी दी कथा करनगे पर फिर भी गुरु नानक दी वडियाई दा अंत नहीं पाया जाना बाबा बेअंत है ब्रह्म ज्ञानी की गत ब्रह्म ज्ञानी जाने सतगुरु गुरु नानक साहब दी वडियाई सतगुरु आप ही जानदे ने पर जे किनकह मात्र वडियाई दी सोझी सानू पै जावे ते सच्चे पातशाह दी बाणी दे बचन ने किनका एक जिस जीव बसावै ताकि महिमा गनी ना आवे असी एक बार भी गुरु नानक दी वडियाई कर लिए बाबा साडी झोलियां जरूर भरदा है
हम उसकी किम शक्त बखान
भाई रतन सिंह पंगू कहंदे मैं किस तरह गुरु नानक दी शक्ति नू बयान करा गुरु नानक दी अजमत नू बयान करा
बाप जन्म क्या बेटो कह
क्योंकि जिस तरह बाप दे जन्म बारे बेटा नहीं दस सकदा इस तरह बाबे दी वडियाई बारे असी नहीं दस सकदे वेखो किन्नी निर्माणता भाई रतन सिंह पंगू दे अंदर है शहीदां दे परिवार तो खालसा जी तालुकात रखदे ने दादे शहीद नानके शहीद पिता शहीद भाई रतन सिंह पंगू ने इतना अनमोल खजाना इतिहासक ग्रंथ पंथ दे सपुरद किता पर फिर भी जदो गुरु नानक दी वडियाई कीती कहंदे मेरे तो वडियाई नहीं होनी बाबा बेअंत है ते मैं अनजान हाँ मेरे तो वडियाई बयान नहीं कीती जानी ते माफ करियो जे एक दिन जपजी साहब करके हंकार कर लिया एक दिन गुरु बाबे दे दरबार विच गुरु घर आके सेवा करके हंकार कर लिया फिर खालसा जी हजे सिक्खी तो कोसों दूर रह गए सो सिक्खी सानू नीवा होना सिखाउंदी है नमाणा होना सिखाउंदी है क्योंकि ये नमाणिया दा माण है जेड़े पहला ही माण लैके आउण उहनां नू माण नहीं मिलदा जेड़े नमाणे बन के आउंदे ने माण उहनां दी झोली विच गुरु नानक साहिब जरूर पाउंदे ने
बाबा की गत बाबो लह
कहंदे सतगुरु गुरु नानक साहिब दी वडियाई पातशाह आप ही जानदे ने
उत देश बाबो जाए जरूर
सतगुरु गुरु नानक साहिब महाराज सच्चे पातशाह जी उस थां दे उत्ते जरूर जांदे उस देश दा भला करन वास्ते जरूर पहुंचदे ने
ओहे भूले बहु मूरख कूर
जिन्ना थावां दे उत्ते तुश बुद्धि वाले मूरख लोक रहंदे ने जिन्ना थावां दे उत्ते लोक धर्म नूं भुल चुके ने उस थां ते गुरु नानक साहिब जरूर पहुंचदे ने
जय जय चरण नानक जी पायो
कहंदे जिन्ना भी थावां ते सतगुरु गुरु नानक साहिब ने अपने मुबारक चरण पाए
धर्म करम उन लोकन दृढ़ायो
धन गुरु नानक साहिब महाराज ने उस थां ते जाके लोकां नूं धर्म दी व्याख्या दसी के असली धर्म की है
धर्म साल तह थां बनवाई
और धर्मशाला बनवा करके रब दी सिफत करन दा उपदेश दिता
कियो सिख तह दया दृढ़ाई
और सिख बना करके सच्चे पातशाह ने दया दा पाठ दृढ़ाया
जे कोई आवै अजमत लैण
कहंदे जे गुरु नानक साहिब कोल कोई अजमत लैण ताकत लैण वास्ते आउंदा है
उसको खुश गुर तिमे कर देन
कहंदे गुरु नानक साहिब महाराज उहनूं अजमतां दे करके उसे तरह उहदी झोली भरदे ने ਇਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ ਮਹਾਰਾਜ ਦੀ ਦਿਆਲਤਾ ਹੈ ਸੱਚੇ ਪਾਤਸ਼ਾਹ ਕੋਲੋਂ ਕੋਈ ਮਾਣ ਮੰਗੇ ਇੱਥੋਂ ਮਾਣ ਮਿਲਦਾ ਕੋਈ ਮਹਾਰਾਜ ਕੋਲੋਂ ਤਾਣ ਮੰਗੇ ਇੱਥੇ ਤਾਣ ਮਿਲਦਾ ਕੋਈ ਸੱਚੇ ਪਾਤਸ਼ਾਹ ਕੋਲੋਂ ਧਨ ਮੰਗੇ ਇੱਥੋਂ ਧਨ ਮਿਲਦਾ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁੱਤ ਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਕੋਲ ਮਨੇ ਇੱਛਾ ਮੁਰਾਦਾਂ ਪੂਰੀਆਂ ਹੁੰਦੀਆਂ ਕਿਉਂਕਿ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਜੋ ਵੀ ਗੁਰੂ ਨਾਨਕ ਤੋਂ ਜਿਸਨੇ ਮੰਗਿਆ ਗੁਰੂ ਨਾਨਕ ਸਾਹਿਬ ਨੇ ਇੱਕ ਪਲ ਵੀ ਇੱਕ ਖਿਨ ਵੀ ਨਹੀਂ ਲਾਇਆ ਬਲਕਿ ਸੱਚੇ ਪਾਤਸ਼ਾਹ ਨੇ ਉਹਦੀ ਝੋਲੀਆਂ ਜ਼ਰੂਰ ਭਰੀਆਂ ਨੇ
ਦੋਹਰਾ ਮਰਦਾਨਾ ਬਾਬੇ ਕਹੀ ਹੌਸ ਰਹੀ ਮਨ ਮਾਹੀ
ਕਹਿੰਦੇ ਹੁਣ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਕੋਤਕਾਂ ਨੂੰ ਵੇਖ ਕੇ ਇੱਕ ਮਨ ਦਾ ਫੁਰਨਾ ਦੱਸਦੇ ਨੇ
ਔਰ ਸੈਲ ਹਮ ਬਹੁ ਕਰੇ ਕਾਬੋ ਦੇਖਿਓ ਨਾਹੀ
ਕਹਿਣ ਲੱਗੇ ਬਾਬਾ ਜੀ ਬੜੇ ਦੇਸ਼ ਵੇਖ ਲਏ ਪਰ ਹਜੇ ਤੱਕ ਕਾਬਾ ਨਹੀਂ ਵੇਖਿਆ ਕਿਉਂਕਿ ਭਾਈ ਮਰਦਾਨਾ ਜੀ ਉਹ ਇਸਲਾਮ ਮਤ ਵਿੱਚ ਜਨਮ ਲੈਂਦੇ ਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਆਪ ਹੀ ਖੇਡ ਰਚੀ। ਮਹਾਰਾਜ ਨੇ ਮੱਕੇ ਮਦੀਨੇ ਜਾਣ ਵਾਸਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਬੜੇ ਦੇਸ਼ਾਂ ਦੀ ਯਾਤਰਾ ਕਰ ਲਈ ਪਰ ਹਜੇ ਤੱਕ ਕਾਬੇ ਮੱਕੇ ਮਦੀਨੇ ਆਪਾਂ ਨਹੀਂ ਗਏ।
ਚੌਪਈ ਤੋ ਬਾਬਾ ਜੀ ਉਸੇ ਫਰਮਾਇਓ।
ਤਾਂ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਵੱਲ ਮੁਸਕਰਾ ਕੇ ਵੇਖਣ ਲੱਗੇ ਤੇ ਪਿਆਰ ਨਾਲ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ
ਤੈ ਹਮ ਕਿਮਨ ਅਗੇ ਬਤਾਇਓ।
ਕਹਿਣ ਲੱਗੇ ਮਰਦਾਨਿਆ ਤੂੰ ਮੈਨੂੰ ਪਹਿਲਾਂ ਕਿਹਾ ਕਿਉਂ ਨਹੀਂ, ਜੇ ਤੇਰੇ ਮਨ ਵਿੱਚ ਕਾਬੇ ਜਾਣ ਦਾ ਫੁਰਨਾ ਸੀ ਤੂੰ ਪਹਿਲਾਂ ਕਿਉਂ ਨਹੀਂ ਕਿਹਾ।
ਜਬ ਕਹਿ ਤੋ ਤਬ ਦੇਤ ਦਿਖਾਈ।
ਤੂੰ ਮੈਨੂੰ ਇੱਕ ਵਾਰ ਕਹਿੰਦਾ ਤੇ ਸਹੀ, ਤੂੰ ਜਦੋਂ ਕਹਿੰਦਾ ਮੈਂ ਉਦੋਂ ਹੀ ਤੈਨੂੰ ਮੱਕੇ ਮਦੀਨੇ ਲੈ ਜਾਂਦਾ। ਕਿੰਨਾ ਕੇ ਪਿਆਰ ਭਾਈ ਮਰਦਾਨੇ ਨਾਲ ਗੁਰੂ ਨਾਨਕ ਦਾ ਹੋਏਗਾ ਕਿ ਸੱਚੇ ਪਾਤਸ਼ਾਹ ਐਸੇ ਪਿਆਰ ਭਰੇ ਬਚਨ ਭਾਈ ਮਰਦਾਨਾ ਜੀ ਨਾਲ ਕਰਦੇ ਨੇ।
ਕੈਸੀ ਥੀ ਇਹ ਦੇਰ ਲਗਾਈ।
ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਇੰਨੀ ਦੇਰ ਕਿਉਂ ਲਾ ਦਿੱਤੀ, ਜੋ ਮਨ ਵਿੱਚ ਆਉਂਦਾ ਮੈਨੂੰ ਬਿਨਾਂ ਝਿਜਕ ਤੋਂ ਕਹਿ ਦਿਆ ਕਰ।
ਤਬ ਸਤਿਗੁਰ ਅੱਖੀ ਮਿਟਵਾਈ।
ਉਸ ਵਕਤ ਭਾਈ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆ ਅੱਖਾਂ ਮੀਚ
ਜਾਏ ਖੁਲਾਇਓ ਹਜ ਕਾਬੇ ਥਾਏ।
ਤੇ ਜਦੋਂ ਅੱਖਾਂ ਖੋਲੀਆਂ ਖਾਲਸਾ ਜੀ ਉਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਮਦੀਨੇ ਪਹੁੰਚੇ ਹੋਏ ਸੀ। ਸਾਡੇ ਮਨ ਵਿੱਚ ਆਵੇਗਾ ਤੇ ਕਰਾਮਾਤ ਹੋ ਗਈ ਤੇ ਕਰਾਮਾਤ ਗੁਰੂ ਘਰ ਚ ਹੈ ਨਹੀਂ। ਮੈਂ ਬੇਨਤੀ ਕਰਾਂ ਇੱਥੇ ਕਰਾਮਾਤਾਂ ਦਾ ਖਜ਼ਾਨਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੁੱਛੀਏ ਕਿ ਗੁਰੂ ਨਾਨਕ ਕੋਲ ਕਰਾਮਾਤ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇਤੇ ਜੀ ਜੀਵੇ ਲੈ ਸਾਹਾ ਜੀ ਵਾਲੇ ਤਾਂ ਕੇ ਅਸਾ ਨਾਨਕ ਜਿਉ ਜਿਉ ਕਰਤੇ ਭਾਵੇ ਤਿਉ ਤਿਉ ਦੇ ਗਰਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਨਾਨਕ ਉਸ ਤਾਕਤ ਦਾ ਮਾਲਕ ਹੈ ਜਿਹੜੇ ਲੋਕ ਸਵਾਸਾਂ ਨਾਲ ਜਿਉਂਦੇ ਰਹਿੰਦੇ ਨੇ, ਜੇ ਬਾਬਾ ਆਪਣੀ ਮੌਜ ਵਿੱਚ ਆ ਜਾਵੇ ਬਿਨਾਂ ਸਵਾਸਾਂ ਤੋਂ ਵੀ ਜਿਉਂਦਿਆਂ ਰੱਖ ਸਕਦਾ ਹੈ। ਖਾਲਸਾ ਜੀ ਇੱਕ ਤਾਜ਼ਦੀਨ ਹੋਇਆ, ਉਹਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅਰਬ ਦੇਸ਼ਾਂ ਦੀ ਫੇਰੀ ਲਿਖੀ ਹੈ। ਉਹ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਇਤਿਹਾਸਕਾਰ ਹੋਏ ਨੇ, ਉਹਨੇ ਵੀ ਕਿਹਾ ਕਿ ਇਸ ਵਕਤ ਇਨੂਲਸ ਸ਼ਹਿਰ ਦੀ ਇਹ ਗੱਲ ਹੈ ਜਦੋਂ ਭਾਈ ਮਰਦਾਨਾ ਜੀ ਕਹਿੰਦੇ ਨੇ ਮੱਕੇ ਮਦੀਨੇ ਜਾਣਾ ਤੇ ਉਸ ਵਕਤ ਤਾਜ਼ਦੀਨ ਵੀ ਉੱਥੇ ਹੀ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤਾਜ਼ਦੀਨ ਨੇ ਵੀ ਕਿਹਾ ਕਿ ਬਾਬਾ ਤੈਂ ਨਮਾਜ਼ ਅਦਾ ਨਹੀਂ ਕਰਨੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਨਮਾਜ਼ ਮੱਕੇ ਮਦੀਨੇ ਕਾਬੇ ਜਾ ਕੇ ਅਦਾ ਕਰਾਂਗਾ। ਤਾਜ਼ਦੀਨ ਕਹਿੰਦਾ ਮੈਂ ਕਿਹਾ ਬਾਬਾ ਉਹ ਤਾਂ ਹਜ਼ਾਰਾਂ ਮੀਲ ਦੂਰ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਤਾਪ ਸੀ। ਤਾਜ਼ਦੀਨ ਦੇ ਲਿਖਤੀ ਬੋਲ ਨੇ ਕਹਿੰਦਾ ਮੈਂ ਹਜੇ ਕਿਹਾ ਹੀ ਸੀ, ਗੁਰੂ ਨਾਨਕ ਦੇ ਚਿਹਰੇ ਦੇ ਉੱਤੇ ਪ੍ਰਕਾਸ਼ ਹੋਇਆ, ਐਸਾ ਤੇਜ ਵਧਿਆ, ਮੇਰੀਆਂ ਅੱਖਾਂ ਮੀਚੀਆਂ ਗਈਆਂ, ਸਰੀਰ ਹੋਲਾ ਪੈ ਗਿਆ ਤੇ ਜਦੋਂ ਅੱਖਾਂ ਖੋਲੀਆਂ ਤੇ ਸਾਹਮਣੇ ਕਾਬਾ ਸੀ, ਮੱਕਾ ਮਦੀਨਾ ਸੀ। ਇਹ ਤਾਜ਼ਦੀਨ ਦੇ ਬੋਲ ਨੇ। ਉਹਨੇ ਅਰਬ ਦੇਸ਼ਾਂ ਦੀ ਫੇਰੀ ਆਪਣੇ ਹੱਥੀਂ ਲਿਖਤ ਲਿਖੀ, ਇਹ ਇਤਿਹਾਸ ਲਿਖਿਆ ਤੇ ਮੱਕੇ ਮਦੀਨੇ ਲਾਇਬ੍ਰੇਰੀ ਦੇ ਵਿੱਚ ਖਾਲਸਾ ਜੀ ਉਹਨੇ ਇਹ ਇਤਿਹਾਸਕ ਗ੍ਰੰਥ ਜਮ੍ਹਾਂ ਕਰਵਾਇਆ। ਉਸ ਤੋਂ ਬਾਅਦ ਇੱਕ ਮੁਸਤੈਕ ਹੁਸੈਨ ਹੋਏ, ਉਹਨਾਂ ਨੇ ਇਸ ਦੀ ਖੋਜ ਕੀਤੀ ਆਪਣੇ ਪਿਤਾ ਜੀ ਦੇ ਨਾਲ ਤੇ ਉਸ ਤਾਜ਼ਦੀਨ ਦੀ ਲਿਖੀ ਹੋਈ ਪੁਸਤਕ ਨੂੰ ਪੰਜਾਬੀ ਵਿੱਚ ਉਲੱਥਾ ਕਰਾਇਆ ਤੇ ਜਦੋਂ ਮੁਸਤੈਕ ਹੁਸੈਨ ਜੀ ਨੇ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਕੌਤਕ ਪੜ੍ਹੇ ਤੇ ਫਿਰ ਲਿਖੇ, ਉਹ ਅੰਮ੍ਰਿਤ ਛਕ ਕੇ ਪ੍ਰਿਥੀਪਾਲ ਸਿੰਘ ਬਣ ਗਏ ਸਨ ਤੇ ਅੱਜ ਵੀ ਇਹ ਕਿਤਾਬ ਮਿਲ ਜਾਂਦੀ ਹੈ। ਸੋ ਮੇਰੇ ਕਹਿਣ ਤੋਂ ਭਾਵ ਕਿ ਕਦੇ ਵੀ ਗੁਰੂ ਦੀ ਅਜ਼ਮਤ ਤੇ ਸ਼ੰਕਾ ਨਹੀਂ ਕਰਨਾ ਚਾਹੀਦਾ। ਗੁਰੂ ਅਜ਼ਮਤਾਂ ਦਾ, ਰਹਿਮਤਾਂ ਦਾ, ਤਾਕਤਾਂ ਦਾ ਮਾਲਕ ਹੈ। ਭਾਈ ਮਰਦਾਨੇ ਨੂੰ ਕਿਹਾ ਅੱਖਾਂ ਮੀਚ, ਜਦੋਂ ਅੱਖਾਂ ਖੋਲੀਆਂ ਤੇ ਸਾਹਮਣੇ ਕਾਬਾ ਸੀ, ਕਿਸ ਤਰ੍ਹਾਂ ਮੱਕੇ ਮਦੀਨੇ ਕਾਬੇ ਵਿੱਚ ਗੁਰੂ ਨਾਨਕ ਨੇ ਚੋਜ ਵਰਤਾਏ ਤੇ ਸੱਚੇ ਪਾਤਸ਼ਾਹ ਨੇ ਖੁਦਾ ਦੇ ਘਰ ਬਾਰੇ ਦੱਸਿਆ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਨੇ ਤਰਸ ਕਰਕੇ ਅੱਜ ਦੇ ਦਿਨ ਹਾਜ਼ਰੀ ਭਰਵਾਈ ਹੈ। ਬੋਲਦਿਆਂ ਅਨੇਕਾਂ ਭੁੱਲਾਂ ਹੋਈਆਂ, ਆਪ ਜੀ ਨੇ ਬਖਸ਼ ਦੇਣਾ। ਅਰਦਾਸ ਕਰਨੀ ਜੋ ਸੁਣਿਆ ਸੁਣਾਇਆ ਆਪਾਂ ਸਾਰੇ ਆਪਣੇ ਜੀਵਨ ਵਿੱਚ ਕਮਾ ਸਕੀਏ ਤੇ ਬੇਨਤੀ ਹੈ ਕੱਲ ਨੂੰ 5 ਫਰਵਰੀ ਨੂੰ ਜਿੱਥੇ ਬਸੰਤ ਪੰਚਮੀ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਵਾਹ ਦਿਹਾੜਾ ਵੀ ਹੈ, ਸੱਚੇ ਪਾਤਸ਼ਾਹ ਕਲਗੀਆਂ ਵਾਲੇ ਸਤਿਗੁਰੂ ਦਾ ਕੱਲ ਵਿਆਹ ਵੀ ਹੋਇਆ ਸੀ, ਅਨੰਦਪੁਰ ਸਾਹਿਬ ਦੀ ਧਰਤੀ ਤੋਂ ਅਗਾਂਹ ਜਾ ਕਰਕੇ ਖਾਲਸਾ ਜੀ ਗੁਰੂ ਕੇ ਲਾਹੌਰ ਬੜਾ ਵੱਡਾ ਜੋੜ ਮੇਲਾ ਗੁਰੂ ਖਾਲਸੇ ਪੰਥ ਵੱਲੋਂ ਮਨਾਇਆ ਜਾਂਦਾ ਹੈ। ਉੱਥੇ ਕੱਲ ਨੂੰ ਇਸ ਅਸਥਾਨ ਤੇ ਅੰਮ੍ਰਿਤ ਸੰਚਾਰ ਹੋਣਾ ਹੈ ਤੇ ਜਿਹਨੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹੋਣ, ਖੰਡੇ ਬਾਟੇ ਦੀ ਪੋਲ ਲੈਣੀ ਚਾਹੁੰਦੇ ਹੋਣ, ਉਹ ਜ਼ਰੂਰ ਅੰਮ੍ਰਿਤ ਸੰਚਾਰ ਵਿੱਚ ਹਾਜ਼ਰੀ ਲਵਾ ਕੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨ, ਕਿਉਂਕਿ ਸਤਿਗੁਰਾਂ ਨੇ ਤਿੰਨ ਅੰਮ੍ਰਿਤ ਸਾਨੂੰ ਦਿੱਤੇ ਨੇ, ਇੱਕ ਅੰਮ੍ਰਿਤ ਵੇਲਾ, ਇੱਕ ਅੰਮ੍ਰਿਤ ਬਾਣੀ ਤੇ ਖਾਲਸਾ ਜੀ ਇੱਕ ਖੰਡੇ ਬਾਟੇ ਦਾ ਅੰਮ੍ਰਿਤ। ਜਿਸ ਸਿੱਖ ਦੇ ਜੀਵਨ ਵਿੱਚ ਅੰਮ੍ਰਿਤ ਵੇਲਾ ਹੋਵੇ, ਅੰਮ੍ਰਿਤ ਬਾਣੀ ਦਾ ਅਭਿਆਸ ਹੋਵੇ, ਖੰਡੇ ਬਾਟੇ ਦਾ ਅੰਮ੍ਰਿਤ ਹੋਵੇ, ਉਹ ਸਿੱਖ ਕਦੇ ਆਪਣੇ ਜੀਵਨ ਵਿੱਚ ਮਾਰ ਨਹੀਂ ਖਾਂਦਾ, ਉਹਦਾ ਜੀਵਨ ਅੰਮ੍ਰਿਤ ਦੇ ਨਾਲ ਭਰਿਆ ਜਾਂਦਾ ਹੈ। ਕਿਉਂਕਿ ਅੰਮ੍ਰਿਤ ਸੰਚਾਰ ਜਦੋਂ ਪੰਜ ਛਿੱਟੇ ਸਾਡੇ ਨੇਤਰਾਂ ਵਿੱਚ ਪਾਏ ਜਾਂਦੇ ਆ, ਤੇ ਖਾਲਸਾ ਜੀ ਇਹ ਨੇਤਰ ਜਿਹੜੇ ਸਦਾ ਬੁਰੀ ਆਈ ਤੱਕਦੇ ਆ, ਮਾੜਿਆਂ ਨੂੰ ਤੱਕਦੇ ਆ, ਇਹ ਨੇਤਰਾਂ ਵਿੱਚ ਅੰਮ੍ਰਿਤ ਜਦੋਂ ਪੈ ਜਾਂਦਾ, ਫਿਰ ਇਹ ਗੁਰੂ ਨੂੰ ਵੇਖਣ ਲੱਗ ਜਾਂਦੇ ਨੇ। ਤੇ ਜਦੋਂ ਪੰਜ ਚੂਲੇ ਸਾਨੂੰ ਛਕਾਏ ਜਾਂਦੇ ਨੇ, ਕੰਠ ਦੁਆਰਾ, ਗਲੇ ਦੁਆਰਾ ਅੰਦਰ ਜਾਂਦੇ ਨੇ, ਹਿਰਦੇ ਚ ਪ੍ਰਵੇਸ਼ ਕਰਦੇ ਨੇ, ਤੇ ਪੰਜ ਚੂਲੇ ਫਿਰ ਕਿਰਪਾ ਕਰਕੇ ਉਹ ਖੂਹ ਲਾ ਦਿੰਦੇ ਨੇ ਅੰਮ੍ਰਿਤ ਦਾ, ਅੰਤਰ ਖੂਟਾ ਅੰਮ੍ਰਿਤ ਭਰਿਆ, ਗੁਰ ਸ਼ਬਦ ਕਾਢ ਪੀਐ ਪਨਿਹਾਰੀ। ਕਹਿੰਦੇ ਜਦੋਂ ਪੰਜ ਚੂਲੇ ਅੰਦਰ ਜਾਂਦੇ ਨੇ, ਅੰਦਰ ਅੰਮ੍ਰਿਤ ਦਾ ਖੂਹ ਲੱਗ ਜਾਂਦਾ, ਤੇ ਫਿਰ ਸਿੱਖ ਜਦੋਂ ਅੰਮ੍ਰਿਤ ਵੇਲੇ ਚੌਂਕੜਾ ਲਾਉਂਦਾ, ਕਹਿੰਦੇ ਜਿਵੇਂ ਖੂਹ ਵਿੱਚ ਬਾਲਟੀ ਪਾਓ, ਬਾਲਟੀ ਵਿੱਚ ਜਲ ਭਰ ਕੇ ਬਾਹਰ ਕੱਢੀ ਦੀ ਹੈ, ਜਲ ਛਕੀ ਦਾ, ਕਹਿੰਦੇ ਇਸੇ ਤਰ੍ਹਾਂ ਸਵਾਸਾਂ ਦੀ ਬਾਲਟੀ ਅੰਦਰ ਲਿਜਾ ਕੇ, ਫਿਰ ਕਹਿੰਦੇ ਵਾਹਿਗੁਰੂ ਗੁਰਮੰਤਰ ਸਵਾਸਾਂ ਦੀ ਬਾਲਟੀ ਵਿੱਚ ਭਰ ਕੇ ਜਦੋਂ ਸਿੱਖ ਅਭਿਆਸ ਕਰਦਾ, ਤੇ ਫਿਰ ਜੀਵਨ ਵਿੱਚ ਅੰਮ੍ਰਿਤ ਵਰਸਣ ਲੱਗ ਜਾਂਦਾ। ਸੋ ਖਾਲਸਾ ਜੀ, ਜਿਹੜੇ ਅੰਮ੍ਰਿਤ ਛਕਣਾ ਚਾਹੁੰਦੇ ਹੋਣ, ਉਹ ਗੁਰੂ ਅੱਗੇ ਅਰਦਾਸ ਕਰਕੇ ਕੱਲ ਅੰਮ੍ਰਿਤ ਦੀ ਪੋਹ ਲੈਣ, ਤੇ ਜਿਨ੍ਹਾਂ ਨੇ ਛਕਿਆ ਉਹ ਹੋਰਾਂ ਨੂੰ ਖੰਡੇ ਬਾਟੇ ਦੀ ਪੋਹ ਲੈਣ ਵਾਸਤੇ ਪ੍ਰੇਰਨ। ਆਓ ਅਖੀਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਕੇ ਆਪਾਂ ਫਤਿਹ ਦੀ ਸਾਂਝ ਪਾਈਏ ਜੀ। ਸਾਰੇ ਪਿਆਰ ਨਾਲ ਪੜੋ, ਗੱਜ ਕੇ ਪੜਿਆ ਕਰੋ ਖਾਲਸਾ ਜੀ। ਜਦੋਂ ਸ਼ਬਦ ਪੜ੍ਹਦੇ ਹਾਂ, ਇਕੱਲੇ ਆਪਾਂ ਨਹੀਂ ਪੜ੍ਹ ਰਹੇ ਹੁੰਦੇ, ਗੁਰੂ ਨਾਨਕ ਸਾਹਿਬ ਵੀ ਸਾਡੇ ਪੜ੍ਹ ਰਹੇ ਸ਼ਬਦ ਨੂੰ ਸੁਣ ਰਹੇ ਹੁੰਦੇ ਨੇ। ਪਿਆਰ ਨਾਲ ਸਾਰੇ ਪੜੋ ਜੀ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤ ਕੇ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।